ਕਹਿਣ ਲੱਗੇ, ਬੇਟਾ ਤੂੰ ਚੋਰ ਨਹੀਂ, ਤੂੰ ਕਿਸੇ ਦੇ ਤਨ ਨੂੰ ਬੁਰੀ ਨਜ਼ਰ ਨਾਲ ਨਹੀਂ ਤੱਕਦਾ, ਤੂੰ ਕੋਈ ਪਾਪ ਨਹੀਂ ਕਰਦਾ, ਬਸ ਮੈਂ ਇੱਕ ਗੱਲ ਆਪਣੇ ਕੰਨਾਂ ਨਾਲ ਸੁਣੀ ਏ ਕਿ ਜਿਹੜੇ ਵਿਗਾਰੀ ਆਪਣੇ ਸਿਰ ਤੇ ਪੰਡਾਂ ਧੋਂਦੇ ਨੇ, ਤੂੰ ਉਹਨਾਂ ਦੀਆਂ ਪੰਡਾਂ ਆਪਣੇ ਸਿਰ ਤੇ ਚੁੱਕਣਾ। ਇੰਨੀ ਉੱਚੀ ਕੁੱਲ ਵਿੱਚ, ਇੰਨੇ ਚੰਗੇ ਘਰ ਵਿੱਚ, ਸਾਡੇ ਘਰ ਕਿਸੇ ਚੀਜ਼ ਦੀ ਕੋਈ ਕਮੀ ਏ, ਤੂੰ ਵਿਗਾਰੀਆਂ ਦਾ ਭਾਰ ਕਿਉਂ ਢੋਣਾ ਪਿਆ? ਹੱਥ ਜੋੜ ਕੇ ਕਿਹਾ, ਮਾਂ ਸੱਚ ਜਾਣੀ, ਜਦੋਂ ਮੈਂ ਕਿਤੇ ਸੜਕ ਦੇ ਕਿਨਾਰੇ ਕਿਸੇ ਬਜ਼ੁਰਗ ਦੇ ਸਿਰ ਤੇ ਚੁੱਕੀ ਹੋਈ ਪੰਡ ਦੇਖਣਾ, ਤਨ ਉਹਦਾ ਪਸੀਨੇ ਨਾਲ ਭਿੱਜਾ ਹੁੰਦਾ, ਸਾਹ ਉਹਦੇ ਤੇਜ਼ ਤੇਜ਼ ਚੱਲਦੇ ਨੇ, ਮਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ, ਚਿੱਤ ਕਰਦਾ ਕਿ ਮੈਂ ਕੁਝ ਕੁ ਸਮਾਂ ਇਹਦੀ ਪੰਡ ਆਪਣੇ ਸਿਰ ਤੇ ਚੁੱਕ ਲਵਾਂ, ਘੱਟੋ ਘੱਟ ਇਹਦੇ ਸਰੀਰ ਨੂੰ ਰਾਹਤ ਮਿਲ ਜਾਏ। ਮਾਂ ਨੇ ਕਿਹਾ, ਬੇਟਾ ਬਸ ਤੇਰੇ ਇਸੇ ਕੰਮ ਕਰਨ ਦੇ ਨਾਲ ਸਾਡੀ ਘਰ ਘਰ ਦੇ ਵਿੱਚ ਬਦਨਾਮੀ ਹੋਣ ਲੱਗ ਪਈ ਏ। ਭਾਈ ਸਾਹਿਬ ਨੇ ਉੱਥੇ ਇੱਕ ਬੇਨਤੀ ਕੀਤੀ, ਚਰਨ ਪਕੜ ਕੇ ਕਹਿਣ ਲੱਗੇ, ਮਾਂ ਤੇਰੇ ਪੁੱਤਰ ਤਾਂ ਹੋਰ ਵੀ ਨੇ, ਮੈਂ ਵੀ ਤੇਰਾ ਪੁੱਤਰ ਹਾਂ, ਜੇ ਇਸ ਕਰਕੇ ਤੇਰੀ ਕੋਈ ਬਦਨਾਮੀ ਕਰਦਾ ਤੇ ਅੱਜ ਤੋਂ ਬਾਅਦ ਇਹ ਗੱਲ ਪੱਕੀ ਪੱਲੇ ਬੰਨ ਲਈ ਕਿ ਮੇਰੇ ਘਰ ਵਿੱਚ ਇੱਕ ਕਮਲਾ ਪੁੱਤਰ ਜੰਮ ਪਿਆ, ਜਿਸ ਕਮਲੇ ਨੂੰ ਪਤਾ ਕੋਈ ਨਹੀਂ, ਜਣੇ ਖਾਣੇ ਦੀਆਂ ਪੰਡਾਂ ਚੁੱਕਦਾ, ਬਸ ਦੇਖ ਜੇ ਇਹਨੇ ਪੁੱਤਰ ਸਿਆਣੇ ਨੇ, ਇੱਕ ਕਮਲਾ ਜੰਮ ਪਿਆ, ਇਸ ਕਮਲੇ ਨੂੰ ਬਰਦਾਸ਼ਤ ਕਰ ਲੈ। ਪਰ ਗੁਰੂ ਕੇ ਸਿੱਖੋ, ਜਦੋਂ ਵੀ ਕੋਈ ਰੱਬ ਦਾ ਪਿਆਰਾ ਬੰਦਗੀ ਵਾਲਾ ਅੱਗੇ ਨਿਕਲਣ ਲੱਗਦਾ, ਸੱਚ ਜਾਣੋ ਪਰਿਵਾਰ ਤੇ ਸੰਸਾਰ ਦੀ ਨਜ਼ਰ ਵਿੱਚ ਉਹ ਕਮਲਾ ਹੀ ਹੁੰਦਾ ਹੈ, ਉਹ ਕਿਸੇ ਦੇ ਦਰਦ ਨੂੰ ਵੰਡਾਣ ਵਾਲਾ, ਸੰਸਾਰ ਉਹਨੂੰ ਪਾਗਲ ਤੇ ਸ਼ਦਾਈ ਕਹਿੰਦਾ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਕਿ ਮੇਰੇ ਬਾਬੇ ਨਾਨਕ ਨੂੰ ਉਸ ਵੇਲੇ ਦੇ ਸਮਾਜ ਨੇ ਸ਼ਦਾਈ, ਕਮਲਾ, ਝੱਲਾ, ਬਾਵਲਾ, ਭੂਤਨਾ ਤੱਕ ਸ਼ਬਦ ਕਹਿ ਕਿ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੂੰ ਉਹਨਾਂ ਨੇ ਬੌਰਾ, ਕਮਲੇ ਸ਼ਬਦ ਵਰਤੇ ਤੇ ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਅੰਕਿਤ ਕਰ ਦਿੱਤੇ। ਸ਼ਬਦ ਅਸੀਂ ਪੜ੍ਹਨੇ ਹਾਂ ਕਿ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ, ਸ਼ਾਹ ਕਾ ਨਾਨਕ ਬੌਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਕਬੀਰ ਸਾਹਿਬ ਨੂੰ ਲੋਕਾਂ ਬੌਰਾ ਨਹੀਂ ਕਿਹਾ, ਉਹਨਾਂ ਦੇ ਅੰਮ੍ਰਿਤ ਬਚਨ ਨੇ। ਕਹਿਣ ਲੱਗੇ, ਵਿਦਿਆ ਨਾ ਪਰੂ ਬਾਦ ਨਹੀਂ ਜਾਣੂ, ਹਰ ਗੁਣ ਕਤਤ ਸੁਨਤ ਬੈਰਾਨੂ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਕਹਿਣ ਲੱਗੇ, ਸਾਰੀ ਦੁਨੀਆਂ ਸਿਆਣੀ ਏ, ਫਿਰ ਮੇਰੀਏ ਮਾਏ ਤੂੰ ਮੈਨੂੰ ਬੌਰਾ, ਝੱਲਾ ਤੇ ਕਮਲ ਹੀ ਸਮਝ ਲੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨੇ ਆ, ਸੱਚ ਤੱਕ ਪਹੁੰਚੇ ਹੋਏ ਮਹਾਂਪੁਰਸ਼ਾਂ ਲਈ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਵਿਗੜਿਓ ਕਬੀਰਾ ਰਾਮ ਦੁਖਾਈ, ਸਾਚ ਭਇਓ ਅਨਕਤਹਿ ਨਾ ਜਾਈ। ਰੱਬ ਦੇ ਚਰਨਾਂ ਵਿੱਚ ਜੁੜੇ ਹੋਏ ਮਹਾਂਪੁਰਸ਼ਾਂ ਲਈ ਇਹ ਬਚਨ ਵਰਤੇ ਜਾਂਦੇ ਨੇ ਕਿ ਮੈਂ ਬੌਰੀ, ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਕਹਿਣ ਲੱਗੇ, ਮਾਂ ਕੋਈ ਵੀ ਤੈਨੂੰ ਆ ਕੇ ਕਹਿ ਕਿ ਤੇਰੇ ਪੁੱਤਰ ਨੇ ਵਿਗਾਰੀਆਂ ਦੀਆਂ ਪੰਡਾਂ ਧੋਈਆਂ, ਤੇਰੇ ਪੁੱਤਰ ਨੇ ਗਰੀਬਾਂ ਦੇ ਦਰਦ ਵੰਡਾਏ, ਬਸ ਤੂੰ ਇੱਕੋ ਗੱਲ ਕਹਿ ਦਿਆ ਕਰ, ਲੋਕੋ ਮੇਰੇ ਘਰ ਇੱਕ ਕਮਲਾ ਜੰਮ ਪਿਆ, ਜਿਸ ਕਮਲੇ ਨੂੰ ਸਮਝ ਕੋਈ ਨਹੀਂ। ਸਤਿਗੁਰੂ ਦੀ ਕਿਰਪਾ ਨਾਲ ਕੁਝ ਸਮਾਂ ਨਿਕਲਿਆ ਹੈ, ਅਜੇ ਭਾਈ ਸਾਹਿਬ ਭਾਈ ਕਨਈਆ ਜੀ ਗੁਰੂ ਕੀ ਸ਼ਰਨ ਵਿੱਚ ਨਹੀਂ ਆਏ। ਬਚਪਨ ਤੋਂ ਮਾਲਕ ਨੇ ਇਹ ਦੈਵੀ ਗੁਣ ਦੇ ਦਿੱਤੇ, ਤੁਰ ਨਵਾਜੇ ਹੋਏ ਜਿਵੇਂ ਸਨ। ਸਮਾਂ ਲੰਘਿਆ, ਪਿਤਾ ਜੀ ਦੇ ਨਾਲ ਕਾਫਲੇ ਵੀ ਜਾਣ ਲੱਗ ਪਏ। ਸੁਦਾਗਰ ਵਾਲੀ ਕਿਰਤ ਭਾਈ ਸਾਹਿਬ ਭਾਈ ਕਨਈਆ ਜੀ ਨੇ ਵੀ ਸਿੱਖ ਲਈ। ਉਹ ਸਮਾਂ ਆਇਆ ਕਿ ਜਦੋਂ ਪਿਤਾ ਜੀ ਨੂੰ ਮੌਤ ਦਾ ਸੱਦਾ ਆ ਗਿਆ, ਕਾਲ ਵਸ ਹੋ ਗਏ। ਪਿਤਾ ਜੀ ਦੇ ਚਲਾਣੇ ਤੋਂ ਬਾਅਦ ਭਾਈ ਸਾਹਿਬ ਭਾਈ ਕਨਈਆ ਜੀ ਨੇ ਘਰ ਦਾ ਕੁਝ ਕੁ ਕੰਮ ਸਾਂਭਿਆ। ਆਪਣੇ ਭਰਾਵਾਂ ਤੋਂ ਵੱਡੇ ਹੋਣ ਕਰਕੇ ਇਹਨਾਂ ਨੇ ਪਿਤਾ ਜੀ ਵਾਲੀ ਸੁਦਾਗਰੀ ਸੰਭਾਲ ਲਈ। ਇੱਕ ਵਾਰੀ ਕਹਿੰਦੇ ਨੇ ਔਰੰਗਜ਼ੇਬ ਦੇ ਕਾਫਲੇ ਨਾਲ ਜਾਂਦੇ ਪਏ ਸਨ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਨੇ ਗੁਰੂ ਤੇਗ ਬਹਾਦਰ ਜੀ ਤੇ ਦਿੱਲੀ ਦੇ ਤਖ਼ਤ ਦਾ ਵਾਰਸ ਹੈ ਔਰੰਗਜ਼ੇਬ, ਇਹਨਾਂ ਫੌਜਾਂ ਦੀ ਰਸ ਧੋਣ ਦਾ ਕੰਮ ਕਰਦਾ ਸੀ ਇਹ ਸੁਦਾਗਰ ਪਰਿਵਾਰ। ਅੱਜ ਭਾਈ ਸਾਹਿਬ ਭਾਈ ਕਨਈਆ ਜੀ ਉਸ ਕਾਫਲੇ ਨਾਲ ਤੁਰੇ ਜਾਂਦੇ ਨੇ ਤੇ ਇਸ ਕਾਫਲੇ ਦੇ ਵਿੱਚ ਇੱਕ ਮੇਰੇ ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ ਸੀ। ਇਸ ਕਾਫਲੇ ਵਿਚ ਗੁਰੂ ਤੇਗ ਬਹਾਦਰ ਜੀ ਦਾ ਇਕ ਭਾਵਨਾ ਵਾਲਾ ਸਿੱਖ ਸੀ ਤੇ ਉਸ ਸਿੱਖ ਦਾ ਨਾਮ ਸੀ ਭਾਈ ਨਨੂਆ। ਮੈਂ ਬੇਨਤੀ ਕਰਨੀ ਚਾਹਨਾ ਕਿ ਭਾਈ ਸਾਹਿਬ ਭਾਈ ਕਨਈਆ ਜੀ ਬੈਰਾਗੀ ਨੇ ਪਰਉਪਕਾਰੀ ਨੇ, ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਇਹ ਕਿਵੇਂ ਜੁੜੇ? ਤੇ ਵੇਖੋ ਜਦੋਂ ਸਮਾਂ ਆਉਂਦਾ ਹੈ ਨਾ ਉਦੋਂ ਮੇਰਾ ਮਾਲਕ ਮਿਹਰ ਕਰਦਾ ਹੈ, ਕਈ ਵਾਰੀ ਜੁੜਿਆ ਹੋਇਆਂ ਦੀ ਸੰਗਤ ਬਖਸ਼ ਦਿੰਦਾ ਹੈ ਤੇ ਉਸ ਜੁੜੇ ਹੋਏ ਦੀ ਸੰਗਤ ਕਰਕੇ ਸਾਰਾ ਜੀਵਨ ਪਲਟ ਜਾਂਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿਚ ਇਕ ਬਚਨ ਕਿਹਾ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਦੋਂ ਮੇਰਾ ਦਾਤਾ ਮਿਹਰ ਕਰਦਾ ਉਦੋਂ ਸਬੱਬ ਬਣਾ ਕੇ ਆਪਣਿਆਂ ਦੇ ਕੰਨਾਂ ਵਿਚ ਆਪਣੇ ਸ਼ਬਦ ਤੋਰ ਦਿੰਦਾ ਹੈ। ਦੇਖੋ ਮੈਂ ਦੋ ਤਿੰਨ ਉਦਾਹਰਨਾਂ ਗੁਰੂ ਇਤਿਹਾਸ ਵਿਚ ਆਪ ਨਾਲ ਸਾਂਝੀਆਂ ਕਰਦਾ ਜਾਵਾਂ ਕਿ ਗੁਰੂ ਅਮਰਦਾਸ ਆਏ ਨੇ ਕਿ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਗੁਰੂ ਨਾਨਕ ਸਾਹਿਬ ਦੇ ਘਰ ਦਾ, ਆਖਰ ਭਤੀਜਾ ਉਹਨਾਂ ਦਾ ਵਿਆਹ ਸਮਝ ਤਾਂ ਹੋਵੇਗੀ ਪਰ ਸਮਾਂ ਆਉਣ ਤੋਂ ਪਹਿਲਾਂ ਉਹ ਘੜੀ ਆਉਣ ਤੋਂ ਪਹਿਲਾਂ ਬਾਬੇ ਦੇ ਦਰ ਤੇ ਨਹੀਂ ਸੁਣਾ ਸਕਦੇ। ਕੇਵਲ ਬੀਬੀ ਅਮਰੋ ਦੇ ਇਕ ਸ਼ਬਦ ਨੂੰ ਸੁਣ ਕੇ ਬਾਬਾ ਅਮਰਦਾਸ ਗੁਰੂ ਨਾਨਕ ਸਾਹਿਬ ਦੇ ਘਰ ਦੇ ਹੋ ਗਏ। ਭਾਈ ਲਹਿਣਾ ਜੀ ਖਡੂਰ ਸਾਹਿਬ ਰਹਿੰਦੇ ਨੇ, ਭਾਈ ਜੋਧ ਨੇ ਇਕ ਪੌੜੀ ਸੁਣਾਈ ਤੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਆ ਗਏ। ਤੇ ਇੱਥੇ ਮੈਂ ਇਕ ਉਦਾਹਰਨ ਕਈ ਵਾਰੀ ਦੇਣਾ ਵਾ ਕਿ ਭਾਵੇਂ ਮਨੁੱਖ ਦਾ ਜਨਮ ਕਿਸੇ ਜ਼ਾਤ ਵਿਚ ਕਿਸੇ ਮਜ਼ਹਬ ਵਿਚ ਕਿਸੇ ਦੇਸ਼ ਵਿਚ ਕਿਸੇ ਖਿੱਤੇ ਵਿਚ ਹੋਇਆ ਪਰ ਜਿਨ੍ਹਾਂ ਨੂੰ ਗੁਰੂ ਆਪਣੇ ਨਾਲ ਜੋੜਨਾ ਨਾ ਪੂਰਬਲੇ ਕਰਮਾਂ ਕਰਕੇ ਪਹਿਲਾਂ ਗੁਰੂ ਆਪਣਾ ਸ਼ਬਦ ਉਹਨਾਂ ਤੱਕ ਪਹੁੰਚਾਉਂਦੇ ਨੇ ਤੇ ਜਦੋਂ ਉਹਨਾਂ ਦੇ ਕੰਨਾਂ ਵਿਚ ਬਾਣੀ ਦੀ ਆਵਾਜ਼ ਪੈਂਦੀ ਏ ਤੇ ਉਹਨਾਂ ਦਾ ਅੰਦਰ ਬੋਲ ਕੇ ਕਹਿੰਦਾ ਹੈ ਕਿ ਜਿਸ ਥਾਂ ਤੋਂ ਇਹ ਬਾਣੀ ਆਈ ਹੈ ਅਸਲ ਵਿਚ ਕਿਤੇ ਮੇਰਾ ਅਸਲੀ ਟਿਕਾਣਾ ਉਹ ਤਾਂ ਨਹੀਂ। ਇਕ ਉਦਾਹਰਨ ਕਈ ਵਾਰੀ ਅਰਜ਼ ਕਰਨਾ ਵਾ ਕਿ ਕਾਮਣੀ ਕੋਇਲ ਦੇ ਬੱਚਿਆਂ ਨੂੰ ਪਾਲਦੀ ਹੈ, ਆਪਣੇ ਆਂਡੇ ਨਾਲ ਉਹਨੇ ਕੋਇਲ ਦੇ ਆਂਡਿਆਂ ਨੂੰ ਉਹਦੇ ਬੱਚਿਆਂ ਨੂੰ ਜਨਮ ਦਿੱਤਾ ਤੇ ਕੋਇਲ ਦੇ ਬੱਚੇ ਕਾਮਣੀ ਦੇ ਪਿੱਛੇ ਦੌੜਦੇ ਨੇ, ਪਰ ਪਿਆਰਿਓ ਜਦੋਂ ਕੋਇਲ ਦੀ ਆਵਾਜ਼ ਕਾਮਣੀ ਦੇ ਬੱਚਿਆਂ ਨੂੰ ਸੁਣਾਈ ਦਿੰਦੀ ਏ, ਕੋਇਲ ਦੇ ਬੱਚਿਆਂ ਨੂੰ ਕਾਮਣੀ ਦੇ ਬੱਚਿਆਂ ਨਾਲ ਜਦੋਂ ਆਵਾਜ਼ ਸੁਣਾਈ ਦਿੰਦੀ ਏ ਤੇ ਯਕ ਲਖਤ ਉਹ ਕਾਮਣੀ ਨੂੰ ਛੱਡ ਕੇ ਕੋਇਲ ਪਿੱਛੇ ਚਲੇ ਜਾਂਦੇ। ਸੱਚ ਜਾਣੋ ਅਸੀਂ ਸੰਸਾਰ ਵਿਚ ਇਸੇ ਤਰ੍ਹਾਂ ਵਿਚਰਨੇ ਹਾਂ, ਪੁੱਤਰਾਂ ਵਿਚ, ਧੀਆਂ ਵਿਚ, ਪਰਿਵਾਰ ਵਿਚ, ਮਾਪਿਆਂ ਵਿਚ, ਪਰ ਜਦੋਂ ਸਾਡੇ ਕੰਨਾਂ ਵਿਚ ਗੁਰੂ ਨਾਨਕ ਜੀ ਦੇ ਸ਼ਬਦ ਦੀ ਆਵਾਜ਼ ਪੈਂਦੀ ਏ ਤੇ ਜਿਸ ਘਰ ਵਿਚ ਅਸੀਂ ਜਨਮ ਲਿਆ, ਜਿਸ ਮਾਤਾ ਪਿਤਾ ਨੇ ਪਾਲਿਆ, ਜਿਨ੍ਹਾਂ ਭੈਣਾਂ ਭਰਾਵਾਂ ਵਿਚ ਆਪਾਂ ਵਿਚਰਨੇ ਹਾਂ, ਸ਼ਬਦ ਦੀ ਆਵਾਜ਼ ਕੰਨਾਂ ਵਿਚ ਪੈਣ ਦੀ ਦੇਰ ਏ, ਉਸ ਘਰ ਤੋਂ ਇੰਜ ਲੱਗਦਾ ਕਿ ਅਸਲੀ ਟਿਕਾਣਾ ਮੇਰਾ ਉਹ ਘਰ ਹੈ ਜਿਸ ਘਰ ਦੇ ਵਿਚੋਂ ਇਸ ਸ਼ਬਦ ਦੀ ਆਵਾਜ਼ ਪਈ ਆਉਂਦੀ। ਭਾਈ ਸਾਹਿਬ ਭਾਈ ਕਨਈਆ ਜੀ ਕਾਫਲੇ ਦੇ ਨਾਲ ਤੁਰੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦਾ ਸਿੱਖ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਰੋਜ਼ ਪਾਠ ਕਰਨ ਵਾਲਾ ਭਾਈ ਸਾਹਿਬ ਭਾਈ ਨਨੂਆ ਜੀ ਵੀ ਇਸੇ ਕਾਫਲੇ ਨਾਲ। ਭਾਈ ਸਾਹਿਬ ਭਾਈ ਨਨੂਆ ਜੀ ਅੰਮ੍ਰਿਤ ਵੇਲੇ ਉੱਠੇ ਨੇ, ਇਹਨਾਂ ਨੇ ਸਤਿਗੁਰੂ ਦੇ ਚਰਨਾਂ ਦੀ ਟੇਕ ਲੈ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠ ਗਏ ਨੇ। ਪਹਿਲਾਂ ਤਾਂ ਗੁਰੂ ਦੇ ਬਖਸ਼ੇ ਹੋਏ ਉਸ ਮੰਤਰ ਨੂੰ ਅੰਤਰ ਆਤਮੇ ਉਹਦਾ ਧਿਆਨ ਟਿਕਾਇਆ, ਉਸ ਦਾ ਅਭਿਆਸ ਕੀਤਾ, ਪਰਤ ਕੇ ਨੇਤਰ ਬੰਦ ਨੇ ਆਪਣੀ ਰਸਨਾ ਤੋਂ ਬਾਣੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਭਾਈ ਕਨਈਆ ਜੀ ਇਹਨਾਂ ਦੇ ਕੋਲ ਬੈਠੇ ਨੇ। ਅਜੇ ਤੱਕ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਕਿੱਥੇ ਹੈ, ਬਾਣੀ ਕੀ ਚੀਜ਼ ਹੈ, ਸ਼ਬਦ ਕੀ ਚੀਜ਼ ਹੈ, ਕੀਰਤਨ ਕਿਸ ਦਾ ਕਰਨਾ ਹੈ। ਹਾਂ ਇਹ ਜ਼ਰੂਰ ਸੀ ਕਿ ਅੰਦਰ ਦੀ ਕੋਮਲਤਾ, ਅੰਦਰ ਦੇ ਪਰਉਪਕਾਰ ਦੀ ਬਿਰਤੀ, ਅੰਦਰ ਸਾਈਂ ਦੀ ਰਹਿਮਤ ਵਰਦੀ ਸੀ। ਭਾਈ ਨਨੂਆ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਸ਼ੁਰੂ ਕੀਤਾ ਕਿ ਸਾਧੋ ਮਨ ਕਾ ਮਾਨ ਤਿਆਗੋ। ਹਕੀਕਤ ਏਵੇ ਕਿ ਭਾਈ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੁਣ ਕੇ ਮੇਰੇ ਸੱਚੇ ਪਾਤਸ਼ਾਹ ਜੀ ਦੇ ਦਰ ਦੇ ਹੋ ਕੇ ਰਹਿ ਗਏ ਸਨ। ਮੈਂ ਉਹ ਕੁਝ ਸ਼ਬਦ ਆਪ ਨਾਲ ਸਾਂਝੇ ਕਰਨੇ ਚਾਹਨਾ ਕਿ ਜਿਨ੍ਹਾਂ ਨੂੰ ਸੁਣ ਕੇ ਭਾਈ ਸਾਹਿਬ ਭਾਈ ਕਨਈਆ ਜੀ ਮੇਰੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਆ ਗਏ। ਪੜ੍ਹਦੇ ਸੁਣਦੇ ਤਾਂ ਆਪਾਂ ਵੀ ਬੜੀ ਵਰੀਆਂ, ਪਰ ਪਿਆਰਿਓ ਸੁਣ ਕੇ ਚਰਨਾਂ ਦਾ ਭਵਰਾ ਕੋਈ ਭਾਈ ਕਨਈਆ ਸਾਹਿਬ ਵਰਗਾ ਟਾਵਾਂ ਟਾਵਾਂ ਬਣਦਾ ਹੈ। ਜਦੋਂ ਭਾਈ ਨਨਵੇ ਨੇ ਸ਼ਬਦ ਸ਼ੁਰੂ ਕੀਤਾ कि साधो मन का मान त्यागो, काम क्रोध संगत दुर्जन की तांते ऐन सपागो, सुख दुख दोनों सम कर जाने और मान अपमाना, हरक सोग ते रहे अतीता तिन जग तत पिछाना, उस्तत निंदा दो त्याग खोजे पद निर्वाणा, ते अखीर ते पढ़िया जन नानक ए खेल कटना है किन हो गुरमुख जाना। पहला शब्द कन्ना विच प्या ते भाई साहब भाई कन्हैया जी होर नेड़े हो के बैठ गए। इंज लगा के जिमे ए शब्द मेरे किसे अपने दा है, इंज लगा इन्हां शब्दां विच मेनू कोई आवाज मार के खिंच रहा है के भाई कन्हैया जी केड़े कांपलियां विच तुरना फिरना, केड़े कांपले विच तू विचरना, मैं तां तेरा अपना एक कांपला तरन तैयार करने वास्ते बैठा। शब्द सुनिया उस तो बाद भाई साहब शब्द पढ़ी गए, जदो इन्हां वचना ते आए के जगत में झूठी देखी प्रीत, अपने सुख से ही सब लागे क्या दारा क्या मीत, मेरो मेरो सब कहत है खित स्यों बांध्यो चीत, अंतकाल संगी ने को ए अचर है अचरज है रीत, मन मूर्ख अजगू न समझत सिख न खारियो नीत, नानक पवजल पार परे जो गावे प्रभ के गीत। ए शब्द सुन के क्या मना के असी केड़े संसार दिया पंडा पे चुकने, इथे पंडा दा अर्थ मोह दिया पंडा, दुनिया दे पदार्था दिया पंडा, देख मना ए बंदा अपनी रसना तो की तेनू कह रहा है कि दुनिया दे लोको संसार दी प्रीत झूठी है, चाहे पुत्र ने चाहे मां है चाहे बाप ने चाहे धिया ने चाहे ऐश्वर्य है, तन पदार्थ है सब सब कुछ बिनस जाना है, पर पवजल ओ पार करेगा जो रब दे गीत गाएगा। दूजा शब्द सुनिया बाणी पढ़ी गए इन्हां दे कन्नां दे विच, तीसरा शब्द पिया मन रे कहां भयो तै बौरा, एनस औद घटै नी जाने भयो लोभ संग होरा। जदो शब्द ए कन्नां विच पिया के रे नर ए साची जी तार, सगल जगत है जैसे सुपना बिनसत लगत ना बार, कन्नां विच आवाज पई के संसार सुपने दी तरह है, हे मेरे मना अपनी जिंद विच पक्की तरह ए गल धार लै के एदे बिनस दिया कोई देरी नहीं लगनी, के रे नर ए साची जी तार, सगल जगत है जैसे सुपना बिनसत लगत ना बार, बारू भीत बनाई रचपच रहत नहीं दिन चार, तैसे ही ए सुख माया के पुरजो कहां गवार, अजू समझ कछ बिगरियो नाहिन भजले ना मुरार, कहो नानक निज मत साधन को पाख्यो तो ए पुकार, माने क्या अजू समझ। भाई साहब भाई कन्हैया जी कंब गए कि मना अजे समझ ले तेनू कोई साधुआ दे बचन पुकार के कहिंदा, भाई ननवा दे अखां विचो नीर सी ते ओ रसना तो अगला शब्द पे पढ़ रहे सन, प्रीतम जान लेखो मन माही, अपने सुख से ही जग फांदियो को काहू को नाही, सुख में आन बहुत मिल बैठत रहत चहू दिश के रह, विपत परी सब ही संग छाड़त को न आवत मेरे। शब्दों पढ़ दे पैसन कर की नार बहुत हित जास्यो, सदा रहत संग लागी जब ही हंस तजी ए काया प्रेत प्रेत कर पागी, ए विद को ब्योखार बनयो है जास्यो निहो लगायो, अंत बार नानक बिन खारजी को काम न आयो। जदो शब्द सुनिया के अंत बार नानक बिन खारजी को काम न आयो, ते भाई कन्हैया जी दा अंदर कहिंदा मना के तू ता अंतले समय तुरन वाला खारजी नू अजे इकत्तर ही नहीं कीता, तेरे कोल ता नाम दी पूंजी नहीं। भाई ननुआ जी ने नाल ही ए शब्द ए भी पढ़े, मैं ओ जरूर आप नाल सांझे कर देना, सोरठ राग दे इस तो पहला शब्द पढ़े, मन रे कौन कुमत ली नहीं पर दारा निंदिया रस रचियो राम भगत ने कीनी, मुक्त पंत जान्यो तै नाहिन तन जोरन को ताया, अंत संग काहू नी दीना बिरथा आप बंधाया, ना हर भजो ना गुरजन सेव्यो न उपजो कछ ज्ञाना, काटगी माह निरंजन तेरे तै खोजत उद्याना। जदो ए शब्द सुने के मन की माए रही, ना हर भजे ना तीर्थ सेवे चोटी काल गई, ते भाई साहब भाई कन्हैया जी इको दम सुचेत हो गए, वाह ओ मना तू अजे तीकरा रब नू जपिया नहीं, ਤੇਰੀਆਂ ਮਨ ਦੀਆਂ ਗੱਲਾਂ ਮਨ ਵਿੱਚ ਹੀ ਰਹਿ ਗਈਆਂ, ਸਾਈਂ ਦਾ, ਕਰਤਾਰ ਦਾ, ਰੱਬ ਦਾ, ਨਿਰੰਕਾਰ ਦਾ, ਪਰਮੇਸ਼ਵਰ ਦਾ ਤੂੰ ਚਿੰਤਨ ਕੀਤਾ ਹੀ ਨਹੀਂ। ਸਾਰੀ ਬਾਣੀ ਭਾਈ ਨਨਵੇ ਨੇ ਪੜ੍ਹੀ ਤੇ ਕਹਿੰਦੇ ਨੇ ਜਦੋਂ ਭਾਈ ਨਨਵਾ ਜੀ ਹਜ਼ੂਰ ਦੇ 57 ਸ਼ਲੋਕਾਂ ਤੇ ਪਹੁੰਚੇ, ਬਚਨ ਪੜ੍ਹੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਤੇ ਭਾਈ ਕਨਈਆ ਸਾਹਿਬ ਦਾ ਅੰਦਰ ਕੰਬ ਗਿਆ ਕਿ ਗੋਬਿੰਦ ਦੇ ਗੁਣ ਤਾਂ ਗਾਏ ਨਹੀਂ ਤੇ ਜਨਮ ਅਕਾਰਤ ਚਲਾ ਜਾਏਗਾ। ਜਦੋਂ ਸ਼ਲੋਕਾਂ ਵਿੱਚ ਇਹ ਪੜ੍ਹਦੇ ਗਏ ਕਿ ਦੇਖ ਜਗ ਰਚਨਾ ਸਭ ਝੂਠ ਹੈ, ਜਾਨ ਲਿਖੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉ ਬਾਲੂ ਕੀ ਭੀਤ, ਤੇ ਭਾਈ ਸਾਹਿਬ ਨੂੰ ਇੰਜ ਪ੍ਰਤੀਤ ਹੋਇਆ ਕਿ ਜਗਤ ਦੀ ਗੱਲ ਨਹੀਂ ਇਹ ਤਾਂ ਮੇਰੇ ਸਰੀਰ ਦੀ ਗੱਲ ਏ, ਸਰੀਰ ਮੇਰਾ ਰੇਤ ਦੀ ਤਰ੍ਹਾਂ ਕਿਰਨ ਵਾਲਾ ਹੈ। ਜਦੋਂ ਉਹਨਾਂ ਨੇ ਇਹ ਸ਼ਲੋਕ ਪੜਿਆ ਕਿ ਜਿਉ ਸੁਪਨਾ ਅਰ ਪੇਖਨਾ ਐਸੇ ਜਾਪੋ ਜਾਨ, ਇਨ ਮੈਂ ਕਾਹ ਸਾਚੋ ਨਹੀਂ ਨਾਨਕ ਬਿਨ ਭਗਵਾਨ, ਤੇ ਇੰਜ ਪ੍ਰਤੀਤ ਹੋਇਆ ਮੈਂ ਕਿਤੇ ਜਾਗਦਾ ਹੋਇਆ ਸੁਪਨਾ ਤੇ ਨਹੀਂ ਦੇਖਦਾ ਪਿਆ। ਜਦੋਂ ਉਹਨਾਂ ਨੇ ਇਹ ਅੰਮ੍ਰਿਤ ਬਚਨ ਪੜੇ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ, ਇੰਜ ਭਾਸਿਆ ਮੇਰਾ ਸਰੀਰ ਵੀ ਬੁਲਬਲੇ ਦੀ ਤਰ੍ਹਾਂ ਹੈ, ਸਵਾਸਾਂ ਦੀ ਹਵਾ ਵਿਚ ਆਈਏ। ਜਦੋਂ ਹਵਾ ਨਿਕਲ ਗਈ ਇਸ ਪਾਣੀ ਨੇ ਪਾਣੀ ਵੀ ਜਾ ਮਿਲਣਾ ਹੈ। ਜਦੋਂ ਉਹ ਸ਼ਲੋਕਾਂ ਵਿਚ ਇਥੋਂ ਤੱਕ ਪਹੁੰਚ ਗਏ ਨੇ ਕਿ ਬਿਰਧ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ, ਕਉ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਜਦੋਂ ਕੰਨਾਂ ਵਿਚ ਇਹ ਸ਼ਲੋਕ ਪਿਆ ਕਿ ਗਰਭ ਕਰਤਾ ਹੈ ਦੇਖੋ ਬਿਨਸੈ ਛਿਨਮੈ ਮੀਤ, ਜੇ ਪ੍ਰਾਣੀ ਖਰ ਜਸ ਕਯੋ ਨਾਨਕ ਤੇ ਜਗ ਜੀਤ, ਜਦੋਂ ਕੰਨਾਂ ਵਿਚ ਇਹ ਸ਼ਬਦ ਸੁਣਾਈ ਦਿੱਤੇ ਕਿ ਬਾਹਰ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਜਦੋਂ ਇਹ ਸੁਣਾਈ ਦਿੱਤਾ ਕਰਨੋ ਖੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਡ, ਨਾਨਕ ਸਮਿਓ ਰਮ ਗਯੋ ਅਬ ਕਿਉ ਰੋਵਤ ਅੰਧ। ਜਦੋਂ ਇਹ ਸ਼ਲੋਕ ਸੁਣਦੇ ਗਏ ਭਾਈ ਸਾਹਿਬ ਭਾਈ ਕਨਈਆ ਜੀ ਅੰਦਰੋਂ ਟਿਕ ਗਏ। ਸੇਵਾ ਦੀ ਭਾਵਨਾ ਸੀ, ਲੋਕਾਂ ਦੇ ਦਰਦ ਵੰਡਾਉਂਦੇ ਸਨ, ਅੱਗੇ ਹੱਥੀ ਕੇਵਲ ਕਾਰ ਪੈ ਕਰਦੇ ਸਨ। ਅੱਜ ਮੇਰੇ ਬਾਬੇ ਨੇ ਆਤਮਾ ਦੀ ਖੁਰਾਕ ਇਹਨਾਂ ਤੱਕ ਬਾਣੀ ਵੀ ਪਹੁੰਚਾ ਦਿੱਤੀ। ਸ਼ਲੋਕ ਪੜ੍ਹਦਿਆਂ ਪੜ੍ਹਦਿਆਂ ਜਦੋਂ ਭਾਈ ਨਨਵਾ ਜੀ ਅਖੀਰਲੇ ਬਚਨਾਂ ਤੇ ਪਹੁੰਚ ਗਏ ਕਿ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਹ, ਆਵਾਜ਼ ਜਦੋਂ ਸੁਣਾਈ ਦਿੱਤੀ ਤੇ ਭਾਈ ਸਾਹਿਬ ਨੇ ਇੰਜ ਭਾਸਿਆ ਕਿ ਇੰਜ ਲੱਗਦਾ ਕਿ ਇਹ ਬਚਨ ਕਹਿਣ ਵਾਲਾ ਕਹਿ ਰਿਹਾ ਹੈ ਕਿ ਜਿਹੜੇ ਪੈਦਾ ਹੋਏ ਉਹ ਬਿਣਸ ਗਏ ਨੇ, ਕਿੰਨੀ ਕੁ ਦੇਰ ਤੱਕ ਤੂੰ ਟਿਕਣਾ, ਅੱਜ ਜਾਂ ਕੱਲ ਮੌਤ ਨੇ ਤੈਨੂੰ ਵੀ ਆਪਣਾ ਗਰਾਸ ਬਣਾ ਲੈਣਾ ਹੈ। ਜੋ ਉਪਜੋ ਸੋ ਬਿਣਸ ਹੈ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਮਨ ਨੇ ਕਿਹਾ ਜਿਸ ਕਾਫਲੇ ਨਾਲ ਤੂੰ ਤੁਰਿਆ ਜਾਣਾ ਇਹ ਵੀ ਤੇ ਜੰਜਾਲ ਵਿਚ ਪਿਆ ਹੈ ਨਾ। ਜਦੋਂ ਸ਼ਬਦ ਸੁਣਾਈ ਦਿੱਤਾ ਕਿ ਕੱਲਾ ਤੇਰੇ ਘਰ ਨਹੀਂ ਚਿੰਤਾ ਤਾਂ ਕੀ ਕੀਜੀਏ, ਜੋ ਅਨਖੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਦੋਂ ਆਵਾਜ਼ ਸੁਣਾਈ ਦਿੱਤੀ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਤਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਜਦੋਂ ਕੰਨਾਂ ਵਿਚ ਇਸ ਬੋਲ ਸੁਣਾਈ ਦਿੱਤੇ ਕਿ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਤੇ ਭਾਈ ਸਾਹਿਬ ਨੂੰ ਇੰਜ ਭਾਸਿਆ ਕਿ ਮੈਂ ਹਜ਼ਾਰਾਂ ਬੰਦਿਆਂ ਵਿਚ ਖਲੋਤਾ ਵੀ ਇਕੱਲਾ ਵਾਂ, ਤੇ ਇੰਜ ਪ੍ਰਤੀਤ ਹੋਣ ਲੱਗਾ ਕੱਲੇ ਲੋਕ ਨਹੀਂ ਮੇਰਾ ਆਪਣਾ ਤਨ ਵੀ ਮੇਰੇ ਨਾਲ ਨੇ, ਇਕ ਦਿਨ ਮੈਂ ਤਨ ਨੂੰ ਤਿਆਗਣਾ ਹੈ। ਭਾਈ ਨਨਵਾ ਪੜੀ ਗਏ ਤੇ ਉਹਨਾਂ ਦੀਆਂ ਅੱਖਾਂ ਵਿਚ ਬੈਰਾਗ ਦਾ ਨੀਰ ਕਿ ਸੰਗ ਸਖਾ ਸਭ ਤਜ ਗਏ ਕਉ ਨਾ ਨਿਭਿਓ ਸਾਥ, ਕਉ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਅਖੀਰ ਤੇ ਜਦੋਂ ਸ਼ਲੋਕ ਇਹ ਕੰਨਾਂ ਵਿਚ ਪਏ, ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ, ਤੇ ਅੰਦਰੋਂ ਆਵਾਜ਼ ਆਈ ਕਿ ਐ ਮੇਰੇ ਮਨਾ ਅਜੇ ਤੱਕ ਤੂੰ ਬੋਲ ਸੁਣੇ ਸਨ ਜਗਤ ਝੂਠਾ ਹੈ, ਜਗਤ ਸੁਪਨਾ ਹੈ, ਸ਼ਰੀਰ ਨੇ ਬਿਣਸ ਜਾਣਾ ਹੈ, ਤੇ ਜਿਹੜਾ ਆਹ ਬਚਨ ਕਰਦਾ ਪਿਆ ਮਹਾਂਪੁਰਸ਼ ਇਹ ਤਾਂ ਡਿੱਗਦੇ ਕੋਈ ਮਨ ਨੂੰ ਸਹਾਰਾ ਪਿਆ ਦਿੰਦਾ, ਸਭ ਕੁਝ ਚਲਾ ਜਾਏਗਾ ਪਰ ਰਹੇਗਾ ਕੁਝ ਕੀ, ਇੱਕ ਤਾਂ ਰੱਬ ਦਾ ਨਾਮ ਰਹੇਗਾ, ਦੂਸਰਾ ਨਾਮ ਨੂੰ ਜਪਾਉਣ ਵਾਲਾ ਸਾਧੂ ਰਹੇਗਾ, ਤੀਸਰਾ ਕਿ ਉਸ ਗੁਰੂ ਦੀ ਰਹਿਮਤ ਰਹੇਗੀ ਜਿਹੜਾ ਨਾਮ ਦਾ ਦਾਤਾ ਹੈ, ਜਦੋਂ ਇਹ ਸ਼ਲੋਕ ਸੁਣੇ ਨਾਮ ਰਹਿੋ ਸਾਧੂ ਰਹਿੋ ਰਹਿੋ ਗੁਰ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਆਵਾਜ਼ ਸੁਣਾਈ ਦਿੱਤੀ ਗੁਰਮੰਤ, ਫਿਰ ਸੁਣਿਆ ਗੁਰਮੰਤ ਤੇ ਭਾਈ ਸਾਹਿਬ ਦੇ ਅੰਦਰੋਂ ਇਹ ਖੂਕ ਨਿਕਲੀ ਕਿ ਤੂੰ ਕਿਹੜਾ ਗੁਰਮੰਤਰ ਜਪਣਾ ਹੈ, ਤੇਰੇ ਕੋਲ ਕੋਈ ਗੁਰਮੰਤਰ ਹੈ ਕਿਤੋਂ, ਤੈਨੂੰ ਗੁਰੂ ਕਾ ਮੰਤਰ ਮਿਲਿਆ? ਅਖੀਰਲਾ ਸ਼ਲੋਕ ਜਦੋਂ ਭਾਈ ਨਨਵੇਂ ਨੇ ਪੜ ਕੇ ਭੋਗ ਪਾਇਆ ਤੇ ਸ਼ਲੋਕ ਸੀ ਰਾਮ ਨਾਮ ਉਰਮੈ ਗਹਿਓ ਜਾਂ ਕਹਿ ਸਮ ਨਹੀਂ ਕੋਏ। ਪਰਮਾਤਮਾ ਦਾ ਨਾਮ ਜਿਸ ਨੇ ਆਪਣੇ ਹਿਰਦੇ ਵਿਚ ਪਕੜ ਲਿਆ ਗਹਿ ਲਿਆ ਤੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ। ਰਾਮ ਨਾਮ ਉਰਮੈ ਗਹਿਓ ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇੱਕ ਤਰਵਾਸ ਬਜ ਗਿਆ ਕਿ ਜਿਨ੍ਹਾਂ ਸਿਮਰਨ ਕਰਨ ਦੇ ਨਾਲ ਸੰਕਟ ਘਟੇ ਜਾਂਦੇ ਨੇ, ਜਿਨ੍ਹਾਂ ਚਿੰਤਨ ਕਰਨ ਦੇ ਨਾਲ ਸਾਈ ਦੇ ਦਰਸ਼ਨ ਹੁੰਦੇ ਨੇ, ਮੈਂ ਇਸ ਮਨੁੱਖ ਦੇ, ਇਸ ਸੰਤ ਦੇ, ਇਸ ਗੁਰਮੁਖ ਦੇ ਚਰਨ ਪਕੜਾਂ ਤੇ ਕਵਾਂ ਮੈਨੂੰ ਇੱਕ ਵਾਰੀ ਮਲਾਖ ਹਾਂ ਉਹ ਜਿਹੜਾ ਏਡੀਆਂ ਸੱਚੀਆਂ ਗੱਲਾਂ ਤੈਨੂੰ ਸੁਣਾ ਗਿਆ ਹੈ।